ਇੱਥੋਂ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਖਦਰਾਣੇ ਦੇ ਟਾਪ ਦੀ। ਤੁਸੀਂ ਸਿੱਖ ਬਣ ਕੇ ਆਏ ਹੋ ਜਾਂ ਤੁਸੀਂ ਉਸਤਾਦ ਬਣ ਕੇ ਸਮਝਾਉਣ ਆਏ ਹੋ? ਕਿਉਂਕਿ ਅੱਜ ਅਸੀਂ ਫਿਰ ਸਲਾਹਾਂ ਦਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ, ਜੇ ਤੁਸੀਂ ਅੰਮ੍ਰਿਤ ਦੀ ਗੱਲ ਨਾ ਕਰਦੇ ਸਾਰੀ ਦੁਨੀਆ ਸਿੱਖ ਹੋਣੀ ਸੀ। ਪਿਆਰਿਓ, ਕੇਵਲ ਸਾਡੀ ਸਲਾਹ ਦੇ ਸ਼ਬਦ ਚੇਂਜ ਹੋ ਗਏ ਨੇ। ਅੱਜ ਵੀ ਸਿਆਣੇ ਬਣ ਕੇ ਯਤਨ ਕਰਨੇ ਆ ਕਿ ਸਲਾਹ ਦਿੰਦੇ ਹਾਂ ਕਿ ਜੇ ਤੁਸੀਂ ਆਹ ਕਕਾਰਾਂ ਦੀ ਗੱਲ ਨਾ ਕਰਦੇ ਤਾਂ ਸਾਰੀ ਦੁਨੀਆ ਸਿੱਖ ਹੁੰਦੀ ਨਹੀਂ। ਉਹ ਗੁਰੂ ਕੇ ਲਾਲ, ਸਿੱਖੀ ਦਾ ਅਰਥ ਸਲਾਹ ਦੇਣਾ ਨਹੀਂ, ਸਿੱਖੀ ਦਾ ਅਰਥ ਹੈ ਗੁਰੂ ਦੇ ਹੁਕਮ ਨੂੰ ਜ਼ਿੰਦਗੀ ਵਿੱਚ ਕਮਾ ਲੈਣਾ। ਸਲਾਹ ਦੇਣਾ ਕੇਵਲ ਸਿੱਖੀ ਨਹੀਂ। ਕਹਿਣ ਲੱਗੇ ਤੁਸੀਂ ਸਲਾਹ ਦੇਣ ਆਏ ਹੋ ਕਿ ਉਸਤਾਦ ਬਣ ਕੇ ਆਪਣਾ ਹੁਕਮ ਸੁਣਾਉਣ ਆਏ ਹੋ? ਦੂਸਰੀ ਗੱਲ ਕਹੀ, ਕਹਿੰਦੇ ਨੇ ਜੇ ਸਿੱਖ ਬਣ ਕੇ ਆਇਓ ਤੁਹਾਨੂੰ ਪਤਾ ਹੈ ਸਿੱਖ ਦਾ ਫਰਜ਼ ਕੀ ਹੈ? ਮੇਰੇ ਦਾਤਾਰ ਨੇ ਨਾਲ ਬਚਨ ਪੜ੍ਹ ਕੇ ਸੁਣਾ ਦਿੱਤੇ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੇ। ਸਿੱਖ ਦੀ ਪਰਿਭਾਸ਼ਾ ਹੈ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਸਲਾਹਾਂ ਨਹੀਂ ਦਿੰਦਾ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਫਿਰ ਕਹਿਣ ਲੱਗੇ ਸਲਾਹ ਦੀ ਥਾਂ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਜੇ ਸਿੱਖ ਬਣ ਕੇ ਆਇਓ ਤੇ ਤੁਸੀਂ ਬਾਣੀ ਪੜ੍ਹਨ ਵਾਲਿਓ, ਤੁਹਾਨੂੰ ਇਹ ਪਤਾ ਨਹੀਂ? ਹਜ਼ੂਰ ਦਾ ਉੱਤਰ ਸੀ ਕਿ ਹਸਤੀ ਸਿਰ ਜੋ ਅੰਕਸ਼ ਹੈ, ਸਿੱਖ ਬਣਨ ਵਾਲਾ ਤਰਕ ਨਹੀਂ ਕਰਦਾ, ਹਸਤੀ ਸਿਰ ਜੋ ਅੰਕਸ਼ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਜੇ ਸਿੱਖ ਬਣ ਕੇ ਆਏ ਹੋ ਸੋ ਸਿੱਖ ਸਖਾ ਬੰਦ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾਵੇ। ਜੇ ਸਿੱਖ ਬਣ ਕੇ ਤੁਸੀਂ ਆਇਓ ਤੇ ਫਿਰ ਇੱਕ ਗੱਲ ਚੇਤੇ ਰੱਖੋ, ਇਤ ਮਾਰਗ ਚੱਲੇ ਭਾਈ ਅੜੇ, ਸਲਾਹਾਂ ਨਹੀਂ ਗੁਰ ਕਹਿ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਪਾਓ ਜੀਓ। ਕਹਿਣ ਲੱਗੇ ਅਗਲਾ ਬਚਨ ਸੀ, ਤੁਸੀਂ ਕਹਿੰਦੇ ਹੋ ਸਾਡੀ ਲਾਹੌਰ ਦਰਬਾਰ ਨਾਲ ਬੜੀ ਬਾਣੀ ਹੈ। ਦੇਖੋ ਹਜ਼ੂਰ ਦੇ ਇਹ ਬਚਨ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖੇ ਨੇ। ਤੁਸੀਂ ਕਹਿੰਦੇ ਹੋ ਸਾਡੀ ਲਾਹੌਰ ਦਰਬਾਰ ਨਾਲ ਬੜੀ ਬਣੀ ਹੈ, ਕਹਿੰਦੇ ਨੇ ਉਦਣ ਤੁਸੀਂ ਲਾਹੌਰ ਦਰਬਾਰ ਦੀ ਗੱਲ ਕਿਉਂ ਨਾ ਕੀਤੀ ਜਿਸ ਦਿਨ ਪੰਚਮ ਪਾਤਸ਼ਾਹ ਜੀ ਨੂੰ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕੀਤਾ ਗਿਆ? ਉਹ ਲਾਹੌਰ ਸੀ, ਉਦਣ ਤੁਹਾਡੀ ਵਾਕਫੀਅਤ ਕੰਮ ਨਾ ਆਈ? ਉਸ ਦਿਨ ਤੁਸੀਂ ਕਿੱਥੇ ਗਏ ਸੀ ਜਿਸ ਦਿਨ ਪਿਤਾ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਗਿਆ ਅਤੇ ਪੂਰੀ ਦਿੱਲੀ ਵਿੱਚ ਸੀਸ ਭਾਈ ਜੈਤਾ ਚੁੱਕ ਕੇ ਲਿਆਏ ਅਤੇ ਧੜ ਚੁਰਸਤੇ ਵਿੱਚ ਪਿਆ ਰਿਹਾ? ਉਦਣ ਤੁਹਾਡੀ ਵਾਕਫੀਅਤ ਕੰਮ ਨਾ ਦਿੱਤਾ? ਉਦਣ ਤੁਹਾਡੀ ਵਾਕਫੀਅਤ ਕਿੱਥੇ ਗਈ ਕਿ ਜਿਸ ਦਿਨ ਆਨੰਦਪੁਰ ਸਾਹਿਬ ਨੂੰ ਘੇਰੇ ਪਾਏ, ਮੇਰੇ ਪ੍ਰਸਾਦੀ ਖਾਥੀ ਤੜਪ ਕੇ ਮਰੇ, ਘੋੜੇ ਤੜਪ ਕੇ ਮਰੇ, ਸਿੱਖ ਭੁੱਖੇ ਜਾਨ ਪ੍ਰਾਣ ਤਿਆਗ ਗਏ, ਉਦਣ ਘੇਰੇ ਵੇਲੇ ਤੁਸੀਂ ਕਿੱਥੇ ਗਏ ਸੀ? ਅੱਜ ਤੁਸੀਂ ਮੈਨੂੰ ਸਮਝਾਉਣ ਆਏ ਹੋ ਜਿੱਦਣ 40 ਭੁੱਖੇ ਪਾਣੇ ਸਿੱਖਾਂ ਨੂੰ ਚਮਕੌਰ ਘੇਰ ਕੇ ਖਤਮ ਕਰਨਾ ਚਾਹੁੰਦੇ ਨੇ, ਨੇਤਰਾਂ ਸਾਹਮਣੇ ਮੇਰੇ ਪੁੱਤਰ ਪੁਰਜਾ ਪੁਰਜਾ ਹੋਏ, ਉਦਣ ਤੁਹਾਡੀ ਹਕੂਮਤ ਨਾਲ ਨਹੀਂ ਸੀ ਬਣੀ? ਕਹਿਣ ਲੱਗੇ ਸਰਹੰਦ ਦੀ ਨੀਂਹ ਨੂੰ ਤੱਕੋ ਅਤੇ ਆਪਣੇ ਸੀਨੇ 'ਤੇ ਹੱਥ ਰੱਖ ਕੇ ਦੇਖੋ, ਸਲਾਹਾਂ ਦੇਣ ਵਾਲਿਓ, ਮੇਰੇ ਲਾਲਾ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ, ਉਦਣ ਤੁਸੀਂ ਹਕੂਮਤ ਤੱਕ ਪਹੁੰਚ ਨਾ ਕਰ ਸਕੇ? ਹਜ਼ੂਰ ਨੇ ਕਿਹਾ ਤੁਹਾਡੀ ਮਰਜ਼ੀ ਹੈ, ਰਹੋ ਜਾਂ ਨਾ ਰਹੋ। ਉੱਥੇ ਰਤਨ ਸਿੰਘ ਭੰਗੂ ਨੇ ਸ਼ਬਦ ਕਹੇ ਨੇ, ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਆ? ਕਿ ਧੰਨ ਗੁਰੂ ਅਰਜਨ ਦੇਵ ਨੂੰ ਦਰਿਆ ਵਿੱਚ ਸ਼ਹੀਦ ਨਹੀਂ ਕੀਤਾ ਗਿਆ, ਤੱਤੀ ਤਵੀ 'ਤੇ ਬਿਠਾ ਕੇ ਬਾਅਦ ਵਿੱਚ ਦਰਿਆ ਦੇ ਸਪੁਰਦ ਕੀਤਾ ਗਿਆ? ਕੀ ਕਿਆ ਤੇਗ ਬਹਾਦਰ ਸ਼ੀਸ ਨਹੀਂ ਤੋਰਿਆ? ਕੀ ਤੇਗ ਬਹਾਦਰ ਗੁਰੂ ਜੀ ਦਾ ਸਿਰ ਧੜ ਤੋਂ ਅਲੈਦਾ ਨਹੀਂ ਕੀਤਾ ਚੌਧਰੀਓ? ਕਹਿਣ ਲੱਗੇ ਅਗਲਾ ਸ਼ਬਦ ਸੀ, ਕੀ ਮੇਰੇ ਬੱਚਿਆਂ ਨੂੰ ਉਹਨਾਂ ਨੇ ਕੋਹ ਕੇ ਸ਼ਹੀਦ ਨਹੀਂ ਕੀਤਾ? ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਆ? ਕਿਆ ਤੇਗ ਬਹਾਦਰ ਸ਼ੀਸ ਨਹੀਂ ਤੋਰਿਆ? ਕਿਆ ਸ਼ੀਰ ਕੋਰ ਨਹੀਂ ਕਹਾਏ? ਕੀ ਬੱਚੇ ਤੈ ਨਹੀਂ ਮਰਵਾਏ? ਇੰਨਾ ਕੁਝ ਖੂਨ ਦੇ ਬਾਵਜੂਦ ਅੱਜ ਤੁਸੀਂ ਸਲਾਹਾਂ ਦੇਣ ਆ ਗਏ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਟਿਕ ਕੇ ਬੈਠ ਜਾਓ, ਤੁਸੀਂ ਗੁਰੂ ਬਣ ਜਾਓ, ਅਸੀਂ ਤੁਹਾਡੇ ਸਿੱਖ ਬਣਨੇ ਹਾਂ। ਮੇਰੇ ਹਜ਼ੂਰ ਨੇ ਕਿਹਾ ਨਹੀਂ, ਮੈਨੂੰ ਇਹੋ ਜਿਹੀਆਂ ਸਲਾਹਾਂ ਦੀ ਜ਼ਰੂਰਤ ਨਹੀਂ। ਅੱਗੋਂ ਫਿਰ ਭਾਗ ਸਿੰਘ ਚੁਬਾਲੀਆ ਬੋਲਿਆ ਹੈ, ਕਹਿਣ ਲੱਗਾ ਜੇ ਇਸ ਤਰ੍ਹਾਂ ਰਹਿਣਾ ਹੈ ਫਿਰ ਸਾਡੇ ਤੋਂ ਸਿੱਖੀ ਨਹੀਂ ਕਮਾਈ ਜਾਣੀ। ਗੁਰਮੁਖੋ ਇੱਥੇ ਫਿਰ ਦੂਸਰੇ ਸ਼ਬਦ ਵਰਤਦੇ ਨੇ, ਵਿਧਾਵਾਂ ਲਿਖਣ ਦੀ ਗੱਲ ਇੱਥੇ ਚੱਲਦੀ ਹੈ। ਹਜ਼ੂਰ ਕਹਿੰਦੇ ਨੇ ਜੇ ਨਹੀਂ ਰਹਿਣਾ ਤਾਂ ਪਕੜੋ ਕਾਗਜ਼ ਲਿਖ ਕੇ ਦੇ ਜਾਓ ਕਿ ਸਾਡਾ ਅੱਜ ਤੋਂ ਬਾਅਦ ਗੁਰੂ ਨਾਲ ਕੋਈ ਵਾਸਤਾ ਨਹੀਂ। ਪਿਆਰਿਓ, ਚਬਾਲ ਤੋਂ ਕੇਵਲ ਮਨਮੁਖਤਾ ਹੀ ਲੈਣ ਵਾਸਤੇ ਨਹੀਂ ਸੰਸਾਰੇ ਚੱਲੇ। ਭਾਈ ਮਾਨ ਸਿੰਘ ਵਰਗੇ, ਬੀਬੀ ਭਾਗੋ ਵਰਗੇ ਜਿਹੜੇ ਗੁਰੂ ਕੇ ਲਾਲ ਸ਼ਹੀਦ ਹੋਏ ਨੇ, ਅਕਸਰ ਤੁਸੀਂ ਦੇਖੋਗੇ ਚੌਧਰੀ ਕਈ ਵਾਰੀ ਕੁਝ ਘਰੋਂ ਕਹਿ ਕੇ ਕੁਝ ਜਾਂਦੇ ਨੇ ਅਤੇ ਜਦੋਂ ਕਿਤੇ ਜਾ ਕੇ ਕਿਸੇ ਮੰਜ਼ਿਲ 'ਤੇ ਪਹੁੰਚਣਾ ਹੋਵੇ ਉਦੋਂ ਉਹਨਾਂ ਦੇ ਇਰਾਦੇ ਕੁਝ ਹੋਰ ਨਿਕਲਦੇ। ਉੱਥੇ ਘਰੋਂ ਤਾਂ ਆ ਕੇ ਆਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਅਸੀਂ ਤੁਰਾਂਗੇ। ਇੱਥੇ ਚੌਧਰੀਆਂ ਨੇ ਫਿਰ ਲਿਖ ਕੇ ਦੇ ਦਿੱਤਾ ਕਾਗਜ਼ ਦੇ ਟੁਕੜੇ 'ਤੇ ਕਿ ਗੁਰੂ ਗੋਬਿੰਦ ਸਿੰਘ, ਤੂੰ ਸਾਡਾ ਗੁਰੂ ਨਹੀਂ ਅਤੇ ਅਸੀਂ ਤੇਰੇ ਸਿੱਖ ਨਹੀਂ। ਇਸ ਗੱਲ ਨੂੰ ਕਦੀ ਭੁੱਲਿਓ ਨਾ। ਮੈਂ ਅੱਗੇ ਅਰਜ਼ ਕਰਨੀ ਚਾਹੁੰਦਾ ਵਾਂ, ਜਿਹੜੇ ਵਿਛੜੇ ਸਨ ਅਨੰਦਪੁਰ ਤੋਂ, ਉਹ ਗਲਤੀ ਮਾਫ਼ੀ ਮੰਗਣਾ ਚਾਹੁੰਦੇ ਨੇ। ਫਿਰ ਲਿਖ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ, ਤੂੰ ਸਾਡਾ ਗੁਰੂ ਨਹੀਂ ਅਤੇ ਅਸੀਂ ਤੇਰੇ ਸਿੱਖ ਨਹੀਂ। ਹਜ਼ੂਰ ਨੇ ਕਿਹਾ ਜੀ ਸਦਕੇ, ਕਹਿਣਾ ਬਹੁਤ ਸੌਖਾ ਗੁਰੂ ਕੇ ਪਿਆਰਿਓ, ਜਦੋਂ ਪੁੱਤਰਾਂ ਨੂੰ ਸ਼ਹਾਦਤ ਤੋਂ ਬਾਅਦ ਗੁਰੂ ਨੂੰ ਲਿਖ ਕੇ ਕਾਗਜ਼ ਦਿੱਤਾ ਹੋਵੇਗਾ, ਜਿਹੜੇ ਭਾਵਨਾ ਵਾਲੇ ਨੇ ਉਹਨਾਂ ਦੇ ਖਿਰਦਿਆਂ 'ਤੇ ਕੀ ਬੀਤੀ ਹੋਵੇਗੀ ਕਿ ਗੁਰੂ ਗੋਬਿੰਦ ਸਿੰਘ, ਤੁਸੀਂ ਤਾਂ ਆਪਣੇ ਲਾਲ ਸਾਡੀ ਝੋਲੀ ਵਿੱਚ ਪਾਓ ਅਤੇ ਅਸੀਂ ਹੱਥ ਉੱਤੇ ਹੱਥ ਨਾਲ ਲਿਖ ਕੇ ਦੇ ਦਈਏ। ਹਜ਼ੂਰ ਨੇ ਕਾਗਜ਼ ਦਾ ਟੁਕੜਾ ਲਿਆ। ਇੰਨੀ ਦੇਰ ਨੂੰ ਇੱਥੇ ਬੈਠਿਆਂ ਰਾਮਿਆਣੇ ਖਬਰ ਆਈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ, ਵਜ਼ੀਰ ਖਾਂ ਆਪ ਜੀ ਦਾ ਪਿੱਛਾ ਕਰਦਾ ਨੇੜੇ ਆ ਗਿਆ ਹੈ। ਗੁਰਮੁਖੋ, ਚਬਾਲੀਏ ਮਜੈਲੀਏ ਲਿਖ ਕੇ ਪੈ ਦਿੰਦੇ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਲੈ ਨਾਲ ਆਪ ਜੀ ਜਾਨ ਭਾਈ 'ਤੇ ਅਸਵਾਰ ਹੋਏ। ਇੱਥੇ ਨੀਲਾ ਘੋੜਾ ਨਹੀਂ ਸੀ, ਇੱਥੇ ਘੋੜੇ ਦਾ ਨਾਮ ਸੀ ਜਾਨ ਭਾਈ। ਉਹਦੇ 'ਤੇ ਅਸਵਾਰ ਹੋ ਕੇ ਚੱਲ ਪਏ ਅਤੇ ਜਿਹੜੇ ਲਿਖ ਕੇ ਦੇ ਗਏ ਉਹ ਪਿਛਾਂ ਨੂੰ ਮੁੜੇ, ਹਜ਼ੂਰ ਅਗਾਂ ਚੱਲ ਪਏ। ਇੱਥੇ ਹੀ ਫਿਰ ਭਾਈ ਮਹਾਂ ਸਿੰਘ ਨੇ, ਭਾਈ ਰਾਏ ਸਿੰਘ ਨੇ, ਬੀਬੀ ਭਾਗੋ ਨੇ ਵੰਗਾਰ ਕੇ ਕਿਹਾ ਕਿ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਨ ਆਏ ਹਾਂ, ਨਾ ਕਿ ਲਿਖ ਕੇ ਦੇਣ ਆਏ ਹਾਂ ਕਿ ਗੁਰੂ ਗੋਬਿੰਦ ਸਿੰਘ ਤੇਰੇ ਘਰ ਨਾਲ ਸਾਡਾ ਕੋਈ ਵਾਸਤਾ ਹੀ। ਪਿਆਰਿਓ, ਕੁਛ ਕੁ ਲੋਕ ਪਿਛਾਂ ਨੂੰ ਮੁੜ ਗਏ। ਇੱਥੇ ਲਕੀਰ ਖਿੱਚੀ ਗਈ, ਭਾਈ ਮਾਨ ਸਿੰਘ, ਭਾਈ ਰਾਏ ਸਿੰਘ ਨੇ ਲਕੀਰ ਖਿੱਚੀ ਅਤੇ ਸ਼ਬਦ ਕਹਿ, ਜਿਹੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਪਿਆਰ ਕਰਦਾ ਹੈ ਉਹ ਲਕੀਰ ਟੱਪ ਕੇ ਆਓ ਅਤੇ ਨਾਲ ਸ਼ਬਦ ਕਹਿ, ਦੇਖੋ ਭਾਵੇਂ ਕਾਗਜ਼ 'ਤੇ ਲਿਖ ਕੇ ਦੇ ਗਏ, ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਓਨੀ ਦੇਰ ਤੱਕ ਵਜ਼ੀਰ ਖਾਂ ਨੂੰ ਨਹੀਂ ਪਹੁੰਚਣ ਦੇਣਾ ਜਿੰਨੀ ਦੇਰ ਤੱਕ ਸਾਡੇ ਸਰੀਰ ਵਿੱਚ ਪ੍ਰਾਣ ਨੇ, ਜਿੰਨੀ ਦੇਰ ਤੱਕ ਸਾਡੇ ਕੋਲ ਸਵਾਸ ਨੇ। ਅਤੇ ਭਾਈ ਮਾਨ ਸਿੰਘ ਨੇ ਨੇਤਰ ਸੇਜਲ ਕਲ ਕੇ ਕਿਹਾ, ਮੇਰੇ ਗੁਰੂ 'ਤੇ ਭਰੋਸਾ ਕਰੋ, ਤੁਸੀਂ ਸ਼ਹਾਦਤ ਦਾ ਜਾਮ ਪੀਓਗੇ, ਮੇਰਾ ਗੁਰੂ ਪੱਥਰ ਨਹੀਂ, ਤੁਹਾਨੂੰ ਡਿੱਗਿਆਂ ਨੂੰ ਸੀਨੇ ਨਾਲ ਜ਼ਰੂਰ ਲਾਹੇਗਾ। ਕੁਛ ਚਲੇ ਗਏ, ਭਾਈ ਮਾਨ ਸਿੰਘ, ਮਾਈ ਭਾਗੋ, ਜਿਹੜੇ ਕੁਝ ਭਾਵਨਾ ਵਾਲੇ ਸਿੱਖ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਪਿੱਛੇ ਚੱਲ ਪਏ। ਹੁਣ ਇੱਥੇ ਤਿੰਨ ਕਿੱਸੇ ਹੋ ਗਏ ਨੇ। ਲਿਖ ਕੇ ਦੇਣ ਵਾਲੇ ਵਾਪਸ ਚਲੇ ਗਏ, ਭਾਈ ਮਾਨ ਸਿੰਘ ਦੇ ਸਾਥੀ ਪਿੱਛੇ ਚੱਲ ਪਏ। ਗੁਰੂ ਗੋਬਿੰਦ ਸਿੰਘ ਜੀ ਦੀ ਇਹਨਾਂ ਨਾਲੋਂ ਦੂਰੀ ਪੈ ਚੁੱਕੀ ਸੀ ਕਿਉਂਕਿ ਜੇ ਸਲਾਹ ਕਰ ਰਹੇ ਸਨ। ਹਜ਼ੂਰ ਕਾਫੀ ਅੱਗੇ ਨਿਕਲ ਗਏ, ਖਦਰਾਣੇ ਦੀ ਢਾਬ ਆਈ। ਖਦਰਾਣਾ ਅਸਲ ਵਿੱਚ ਇਸ ਇਲਾਕੇ ਦਾ ਮਾਲਕ ਸੀ। ਖਦਰਾਣਾ, ਸਤਰਾਣਾ ਇਹ ਭਰਾ ਸਨ। ਖਦਰਾਣੇ ਦੀ ਢਾਬ ਦਾ ਅਰਥ ਹੈ ਵੀ ਇਸ ਢਾਬ ਦੇ ਇਸ ਪਾਣੀ ਦੇ ਉੱਤੇ ਕਬਜ਼ਾ ਭਾਈ ਖਦਰਾਣੇ ਦਾ ਸੀ। ਖਦਰਾਣੇ ਦੀ ਢਾਬ ਪਹੁੰਚੇ, ਬਜ਼ੁਰਗ ਸੀ ਇਹਨਾਂ ਦਾ ਹਜ਼ੂਰ ਕਿਰਪਾਲੂ ਜੀ, ਟਿੱਬੀ 'ਤੇ ਚਲੇ ਗਏ। ਜਿਹੜੇ ਪਿੱਛੇ ਪਿੱਛੇ ਤੁਰੇ ਹੁੰਦੇ ਸਨ, ਜਿਨ੍ਹਾਂ ਦੇ ਕਾਗਜ਼ ਲਪੇਟ ਕੇ ਕਮਰ ਕੱਸੇ ਵਿੱਚ ਪਾਇਆ ਹੈ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਉਹ ਹਜ਼ੂਰ ਦੇ ਪਿੱਛੇ ਪਿੱਛੇ ਤੁਰੇ ਹੁੰਦੇ ਨੇ। ਭਾਈ ਮਾਨ ਸਿੰਘ ਨੇ ਕਿਹਾ, ਇਸ ਟਾਬ ਉੱਤੇ ਰੁਕ ਜਾਓ। ਝਾੜੀਆਂ ਦੇ ਉੱਪਰ ਉਹਨਾਂ ਨੇ ਆਪਣੀਆਂ ਚਾਦਰਾਂ, ਆਪਣੇ ਕਛਹਿਰੇ ਅਤੇ ਬਸਤਰ ਪਾ ਦਿੱਤੇ। ਇਹ ਵੀ ਜੰਗ ਲੜਨ ਦੀ ਇੱਕ ਸਟ੍ਰੈਟਜੀ ਸੀ ਕਿ ਇਹ ਵੀ ਇੱਕ ਜੰਗ ਲੜਨ ਦਾ ਤਰੀਕਾ ਸੀ ਕਿ ਦੁਸ਼ਮਣ ਦੂਰੋਂ ਦੇਖੇ ਅਤੇ ਪਤਾ ਲੱਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਸਿੱਖ ਬੜੀ ਭਾਰੀ ਤਾਦਾਦ ਵਿੱਚ ਨੇ, ਤੰਬੂ ਲੱਗੇ ਨੇ, ਵਜ਼ੀਰ ਖਾਂ ਆਇਆ ਹੈ। ਫਿਰ ਇਹ ਗੁਰੂ ਕੇ ਲਾਲ ਛਾਤੀਆਂ ਡਾਹ ਕੇ ਲੜੇ ਨੇ। ਮੈਂ ਕਹਿੰਦਾ ਨਾ ਕਹੇ ਇਹ ਜਗਤ, ਇਹ ਸੰਸਾਰ ਤੂੰ ਨਾ ਇਹਨਾਂ ਗੁਰੂ ਕੇ ਲਾਲਾਂ ਨੂੰ ਨਿੰਦ, ਦੇਖੋ ਚੋਜੀ ਪ੍ਰੀਤਮ ਟੱਬੀ 'ਤੇ ਬੈਠੇ ਨੇ ਅਤੇ ਆਪ ਇਹ ਥੱਲੇ ਜੂਝਦੇ ਪਏ ਨੇ। ਰਣ ਤੱਤੇ 'ਤੇ ਵੀ ਜਦੋਂ ਇਹ ਵਜ਼ੀਰ ਖਾਂ ਦਾ ਮੁਕਾਬਲਾ ਕਰਦੇ ਨੇ, ਉੱਥੇ ਖੂਨ ਦੀ ਖੋਲੀ ਖੇਡੀ ਗਈ, ਕਿਸੇ ਦਾ ਹੱਥ ਕੱਟਿਆ, ਕਿਸੇ ਦਾ ਪੈਰ ਕੱਟਿਆ, ਕਿਸੇ ਦੇ ਸੀਨੇ ਨੂੰ ਤੀਰ ਵਿੰਨ ਕੇ ਚਲਾ ਗਿਆ, ਕਿਸੇ ਦਾ ਸਿਰ ਉਤਰ ਗਿਆ। ਤੁਰਕਾਂ ਨੂੰ, ਹਾਕਮਾਂ ਨੂੰ, ਮੁਗਲਾਂ ਨੂੰ, ਸੂਬੇ ਦੇ ਸਿਪਾਹੀਆਂ ਨੇ ਇਹਨਾਂ ਨੇ ਖੱਥਾਂ ਪੈਰਾਂ ਦੀ ਪਵਾ ਦਿੱਤੀ, ਸ਼ਹਾਦਤ ਦਾ ਜਾਮ ਪੀ ਗਏ ਅਤੇ ਅਖੀਰ 'ਤੇ ਜਿੰਨੇ ਸ਼ਹੀਦ ਹੋਏ ਇਹਨਾਂ ਦੀ ਜ਼ਬਾਨ ਤੋਂ ਇਹੀ ਸ਼ਬਦ ਸਨ, ਹੇ ਗੁਰੂ ਗੋਬਿੰਦ ਸਿੰਘ ਕਿਰਪਾ ਕਰੀ ਬੇਦਾਵਿਆਂ ਨੂੰ ਬਖਸ਼ ਦੇ, ਸਾਨੂੰ ਕਿਰਪਾ ਕਰਕੇ ਆਪਣੀ ਗੋਦ ਵਿੱਚ ਰੱਖ ਲਵੀਂ। ਹਜ਼ੂਰ ਟਿੱਬੀ 'ਤੇ ਦੇਖ ਰਹੇ ਨੇ। ਹੁਣ ਇਹ ਨਹੀਂ ਪਤਾ ਨਾਲ ਦੇ ਸਿੱਖਾਂ ਨੂੰ ਇਹ ਕੌਣ ਜਿਹੜੇ ਰਣ ਤੱਤੇ ਵਿੱਚ ਆਏ ਨੇ। ਹਜ਼ੂਰ ਟਿੱਬੀ 'ਤੇ ਖਲੋਤੇ ਭੱਥੇ 'ਚੋਂ ਤੀਰ ਕੱਢ ਕੇ ਤੀਰਾਂ ਦੀ ਵਰਖਾ ਪੈ ਕਰਦੇ ਨੇ। ਵਜ਼ੀਰ ਖਾਂ ਦੀ ਫੌਜ ਸਾਰਾ ਦਿਨ ਲੜੀ ਪਰ ਚਾਰੀ ਗੁਰੂ ਕੇ ਲਾਲਾ ਨੇ ਅੱਗੇ ਪੈਰ ਨਹੀਂ ਪੱਟਣ ਦਿੱਤਾ, ਗੁਰੂ ਗੋਬਿੰਦ ਸਿੰਘ ਤੱਕ ਇਹ ਪਹੁੰਚੇ ਨਹੀਂ। ਜਦੋਂ ਜੰਗ ਵਿੱਚ ਹੱਬ ਗਏ ਸਿਪਾਹੀ, ਥੱਕ ਗਏ ਅਤੇ ਫਿਰ ਕਪੂਰਾ ਉੱਥੇ ਆਇਆ, ਉਹ ਪੁੱਛਦਾ ਹੈ ਵਜ਼ੀਰ ਖਾਂ ਇਹਦੇ ਤੋਂ ਕਿ ਸਿਪਾਹੀ ਪਿਆਸ ਨਾਲ ਵਿਆਕੁਲ ਨੇ, ਅੱਗੇ ਕਿਤਨੀ ਕੁ ਦੂਰ ਪਾਣੀ ਖੈ। ਕਪੂਰੇ ਨੇ ਨੀਤੀ ਤੋਂ ਕੰਮ ਲਿਆ, ਕਹਿੰਦਾ ਅੱਗੇ ਜਾਓਗੇ ਤਾਂ 30 ਕੋ, ਪਿੱਛੇ ਜਾਓਗੇ ਤਾਂ 10 ਕੋ। ਇਹਦਾ ਮਤਲਬ ਸੀ ਕਿ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ ਨਾ ਜਾਣ। ਪਿਆਰਿਓ, ਵਜ਼ੀਰ ਖਾਂ ਪਿਛਾਂ ਮੁੜਿਆ, ਉੱਧਰ ਸੂਰਜ ਪਿਆ ਢਲਦਾ ਹੈ। ਇਹਦੇ ਮੇਰੇ ਚੋਜੀ ਪ੍ਰੀਤਮ ਟਿੱਬੀ ਤੋਂ ਥੱਲੇ ਪਏ ਉਤਰਦੇ ਨੇ। ਗੁਰੂ ਕਾ ਲਾਲ ਭਾਈ ਮਾਨ ਸਿੰਘ ਖੂਨ ਦੇ ਨਾਲ ਲੱਥ ਪੱਥ ਹੈ, ਨਾਲ ਦੇ ਸਾਥੀ ਸ਼ਹੀਦ ਹੋ ਗਏ ਨੇ। ਆ ਦੇਖ ਇਹ ਗੁਰੂ ਕੇ ਸਿੱਖਾਂ, ਭਾਈ ਵੀਰ ਸਿੰਘ ਹੋਣਾ ਨੇ ਤੇ ਸ਼ਬਦ ਕਹੇ ਨੇ। ਕਹਿੰਦੇ ਨੇ ਦੇਖ ਉਹ ਟਿੱਬੀ ਤੋਂ ਨੀਲੇ ਦਾ ਛਾਂ ਸਵਾਂ ਉਤਰਦਾ ਪਈ, ਕਦੀ ਚਮਕੌਰ ਦੀ ਗੜੀ ਤੋਂ ਨਿਕਲੇ ਸਨ ਪਰ ਪੁੱਤਰ ਕੋਲ ਨੇ, ਪੁੱਤਰਾਂ ਨੂੰ ਦੇਰੋਂ ਦੂਰੋਂ ਦੇਖ ਕੇ ਅਕਾਲ ਦਾ ਸ਼ੁਕਰ ਕਰਕੇ ਚਲੇ ਗਏ। ਪਤਾ ਨਹੀਂ ਇਹਨਾਂ ਬੇਦਾਵਿਆਂ ਪੁੱਤਰਾਂ ਨਾਲ ਕਿੰਨਾ ਕੁ ਪਿਆਰ ਸੀ, ਉਹ ਇੱਕ ਇੱਕ ਦੇ ਸਿਰ ਨੂੰ ਆਪਣੀ ਝੋਲੀ ਵਿੱਚ ਰੱਖਣ ਵਾਸਤੇ ਆਏ। ਪਿਆਰਿਓ, ਹਜ਼ੂਰ ਥੱਲੇ ਉਤਰੇ ਨੇ, ਇੱਕ ਇੱਕ ਸਿੱਖ ਨੂੰ ਦੇਖਿਆ, ਹੁਣ ਇੱਥੇ ਸ਼ਬਦ ਕੀ ਵਰਤੇ ਨੇ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਗੁਰੂ ਕੇ ਸਿੱਖਾਂ, ਤੂੰ ਜਿਤਨਾ ਮਰਜ਼ੀ ਦੂਰ ਚਲਾ ਜਾਈਂ, ਜੇ ਇੱਕ ਵਾਰੀ ਤੂੰ ਗੁਰੂ ਨਾਨਕ ਸਾਹਿਬ ਦਾ ਹੋ ਗਿਆ ਤੂੰ ਕਰਮਾਂ ਕਰਕੇ ਦੂਰ ਚਲਾ ਜਾਏਗਾ, ਪਰ ਗੁਰੂ ਨਾਨਕ ਦੀ ਕਿਰਪਾ ਤੈਨੂੰ ਕਰੋੜਾਂ ਜਨਮਾਂ ਤੋਂ ਬਾਅਦ ਫਿਰ ਆਪਣੇ ਵੱਲ ਖਿੱਚੇ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਗੁਰੂ ਕਾ ਸਿੱਖ ਹੋਵੇ ਅਤੇ ਗੁਰੂ ਉਹਨੂੰ ਭਟਕਦਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ ਕਿ ਕੰਮਾਂ ਕਰਕੇ ਵਿਛੜ ਗਏ ਹਾਂ ਕਿਰਪਾ ਕਰਕੇ ਮਿਲਾ ਲਈ। ਬਚਨ ਅਸੀਂ ਪੜ੍ਹਦੇ ਹਾਂ, ਕਿਰਤ ਕਰਮ ਕੇ ਪਿਛੜੇ, ਆਪਣੇ ਕਰਮਾਂ ਕਰਕੇ ਲਿਖ ਕੇ ਦੇ ਗਏ, ਤੂੰ ਸਾਡਾ ਗੁਰੂ ਨਹੀਂ ਪਰ ਕਰ ਕਿਰਪਾ ਮੇਲੋ ਰਾਮ। ਇੱਥੇ ਮੈਂ ਇੱਕ ਅਰਜ਼ ਕਰਨੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਭਾਈ ਗੁਰਦਾਸ ਦੀ ਰਚਨਾ ਨੂੰ ਆਧਾਰ ਬਣਾ ਕੇ, ਪਿਆਰਿਓ ਗੁਰੂ ਨੂੰ ਕੇਵਲ ਬਾਹਰਮੁਖੀ ਸ਼ਬਦਾਂ ਨਾਲ ਨਾ ਦੇਖੋ। ਇੱਕ ਮਾਂ ਆਪਣੇ ਉਦਰ ਵਿੱਚ ਬੱਚਾ ਪਾਲਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ, ਬੱਚਾ ਮਾਂ ਨੂੰ ਨਹੀਂ ਦੇਖ ਰਿਹਾ, ਬੱਚੇ ਨੂੰ ਕੋਈ ਪਤਾ ਨਹੀਂ ਕਿ ਜਨਮ ਤੋਂ ਬਾਅਦ ਮੈਨੂੰ ਕਿਹੋ ਜਿਹੀ ਕੁੱਖ ਮਿਲਣੀ ਹੈ। ਪਰ ਕਦੀ ਮਾਂ ਨੂੰ ਪੁੱਛ ਕੇ ਦੇਖੋ, ਮਾਂ ਨੂੰ ਪਤਾ ਮੇਰੀ ਕੁੱਖ ਵਿੱਚ ਬੱਚਾ ਪਲਦਾ ਹੈ, ਖੁਰਾਕ ਬੱਚੇ ਨੂੰ ਮਿਲਣੀ ਹੈ। ਮਾਂ ਉਸ ਬੱਚੇ ਦੀ ਖਾਤਰ ਆਪਣੀਆਂ ਖੁਸ਼ੀਆਂ ਵਾਰ ਦਿੰਦੀ ਹੈ, ਘਰੋਂ ਨਿਕਲਣਾ ਬੰਦ ਕਰ ਦੇਗੀ, ਖਾਣ ਦਾ ਪਰਹੇਜ਼ ਕਰੇਗੀ। ਉਹ ਸਿੱਖਾ, ਤੂੰ ਅਜੇ ਬੱਚੇ ਦੀ ਤਰ੍ਹਾਂ ਇਹ ਨਹੀਂ ਜਾਣਿਆ ਤੇਰੇ ਗੁਰੂ ਕੋਲ ਕਿੰਨੀਆਂ ਕੁ ਰਹਿਮਤਾਂ ਨੇ, ਪਰ ਚੇਤੇ ਰੱਖੀ ਗੁਰੂ ਮਾਂ ਦੀ ਤਰ੍ਹਾਂ ਜਾਣਦਾ ਪਿਆ ਮੈਂ ਤੈਨੂੰ ਕਿਵੇਂ ਪਾਲਣਾ, ਕਿਉਂਕਿ ਬੱਚੇ ਨੂੰ ਨਹੀਂ ਪਤਾ ਮੇਰੀ ਮਾਂ ਕੈਸੀ ਹੈ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ। ਸੱਚ ਜਾਣੋ ਗੁਰੂ ਇਸ ਤਰ੍ਹਾਂ ਸਿੱਖ ਨੂੰ ਪਾਲਦਾ, ਇਸ ਤਰ੍ਹਾਂ ਗੁਰੂ ਰਹਿਮਤ ਕਰਦਾ ਹੈ। ਜੇ ਗਰਭ ਪਾਲਦੀ ਹੈ ਤੇ ਫਿਰ ਗਰਭ ਵਿੱਚੋਂ ਜਨਮ ਦੇ ਕੇ ਵੀ ਪਾਲਦੀ ਏ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਉਂ ਜਨਨੀ ਸੁੱਤ ਜਨ ਪਾਲਤੀ ਰੱਖ ਹੈ ਨਦਰ ਮਝਾਰ, ਅੰਤਰ ਬਾਹਰ ਦੇ ਗਰਾਸ ਖਿਨ ਖਿਨ ਪੋਚਾਰ, ਤਿਉਂ ਸਤਿਗੁਰ ਗੁਰਸਿੱਖ ਰਾਖ ਤਾਂ ਹਰ ਪ੍ਰੀਤ ਪਿਆਰ। ਸਿੱਖਾਂ ਤੇਰੇ ਨਾਲ ਕਿੰਨਾ ਕੁ ਗੁਰੂ ਦਾ ਨੇ, ਗੁਰੂ ਤੈਨੂੰ ਇਸ ਤਰ੍ਹਾਂ ਬਚਾਉਂਦਾ ਪਿਆ ਜਿਵੇਂ ਮਾਂ ਬਚਾਉਂਦੀ ਪਈ ਹੈ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ, ਉਹ ਇਨ ਬਿਨ ਅੱਜ ਢੁੱਕ ਰਿਹਾ ਹੈ ਕਿ ਸਤਿਗੁਰੂ ਲਿਖ ਕੇ ਦੇ ਗਏ, ਮੈਂ ਸ਼ਬਦ ਨਹੀਂ ਵਰਤਨੇ। ਕਿਉਂਕਿ ਸਾਡੇ ਅੱਜ ਕੱਲ੍ਹ ਗੀਤਕਾਰ ਜਦੋਂ ਗੀਤ ਲਿਖਦੇ ਨੇ, ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਹਾਂ, ਦੇਖੋ ਇਹਨਾਂ ਗੁਰੂ ਕੇ ਲਾਲਾਂ ਦੇ ਚਰਨ ਪਕੜੋ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਦਾ ਇੰਨਾ ਪਿਆਰ ਮਿਲਿਆ ਹੈ, ਉਹਨਾਂ ਲਈ ਸ਼ਬਦ ਅਪਮਾਨਜਨਕ ਨਾ ਵਰਤੀਏ। ਭਾਈ ਸਾਹਿਬ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ, ਕਹਿੰਦੇ ਨੇ ਪਾਣੀ ਦਰਿਆ ਕਿਨਾਰਿਆਂ ਤੱਕ ਖਹਿ ਕੇ ਵਰਦਾ ਵਗਦਾ ਪਿਆ ਹੈ, ਨਕਾਨਕ ਭਰਿਆ ਦਰਿਆ, ਅਤੇ ਇੱਕ ਪੱਥਰ ਦਾ ਟੁਕੜਾ ਲਿਆ, ਪਾਣੀ ਵੀ ਸੱਟਿਆ, ਪੱਥਰ ਦਾ ਟੁਕੜਾ ਪਾਣੀ ਵਿੱਚ ਡੁੱਬ ਗਿਆ, ਲੋਹੇ ਦਾ ਟੁਕੜਾ ਲਿਆ ਉਹ ਵੀ ਪਾਣੀ ਵਿੱਚ ਡੁੱਬ ਗਿਆ, ਪਰ ਇੰਨੀ ਦੇਰ ਨੂੰ ਪਾਣੀ ਦੇ ਦਰਿਆ ਵਿੱਚ ਟਨਾਂ ਦੇ ਹਿਸਾਬ ਨਾਲ ਭਾਰੀਆਂ ਲੱਕੜਾਂ ਆਈਆਂ, ਪਾਣੀ ਦਰਿਆ ਉਸ ਲੱਕੜ ਨੂੰ ਡੋਬਦਾ ਨਹੀਂ। ਭਾਈ ਗੁਰਦਾਸ ਨੂੰ ਤਾਂ ਬਹੁਤ ਸੋਹਣੇ ਪ੍ਰਸ਼ਨ ਕੀਤੇ, ਕਹਿਣ ਲੱਗੇ ਇਹ ਪਾਣੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ, ਕਿਉਂ ਗੁਰੂ ਆਪਣੇ ਸੀਨੇ ਨਾਲ ਲਾਉਂਦਾ ਹੈ ਸਿੱਖ ਨੂੰ? ਕਹਿਣ ਲੱਗੇ ਤੇਰੇ ਕੋਲ ਪੱਥਰ ਆਏ, ਪੱਥਰ ਨਿੱਕੇ ਜਿਹੇ ਟੁਕੜੇ ਨੂੰ ਡੋਬ ਦੇਣਾ, ਲੋਹੇ ਨੂੰ ਤੂੰ ਡੋਬ ਦੇਣਾ, ਇੰਨੀ ਭਾਰੀ ਲੱਕੜ ਤੇਰੇ ਵਿੱਚ ਤਰ ਕੇ ਆਉਂਦੀ, ਤੂੰ ਇਹਨੂੰ ਕਿਉਂ ਨਹੀਂ ਡੋਬਦਾ ਪਿਆ? ਲੱਕੜ ਵਿੱਚ ਭਾਰ ਨਹੀਂ, ਟਨਾਂ ਦੇ ਹਿਸਾਬ ਨਾਲ ਭਾਰੀਆਂ ਲੱਕੜਾਂ ਪਾਣੀ 'ਤੇ ਤਰ ਰਹੀਆਂ ਨੇ, ਪਾਣੀ ਤੂੰ ਲੱਕੜ ਨੂੰ ਕਿਉਂ ਨਹੀਂ ਡੋਬਦਾ, ਲੋਹੇ ਨੂੰ ਪੱਥਰ ਨੂੰ ਡੋਬ ਰਿਹਾ ਹੈ? ਅਤੇ ਅੱਗੋਂ ਪਾਣੀ ਦਾ ਉੱਤਰ ਸੀ, ਲੱਕੜ ਜਿਤਨੀ ਮਰਜ਼ੀ ਤੂੰ ਭਾਰੀ ਲੈ ਆਵੀਂ, ਮੈਂ ਇਹਨੂੰ ਡੋਬਣ ਨਹੀਂ ਦੇਣਾ। ਪੁੱਛਿਆ ਕਿਉਂ? ਕਹਿਣ ਲੱਗੇ ਮੈਂ ਇਸ ਨੂੰ ਆਪਣੀ ਬੂੰਦ ਬੂੰਦ ਪਾ ਕੇ ਸਿੰਜਿਆ ਹੈ, ਉਹ ਜਿਹਨੂੰ ਆਪਣਾ ਆਪ ਦੇ ਕੇ ਪਾਲਿਆ ਹੋਵੇ ਉਹਨੂੰ ਮੈਂ ਕਦੀ ਡੁੱਬਣ ਨਹੀਂ ਦਿੰਦਾ। ਪਿਆਰਿਓ, ਜਿਨ੍ਹਾਂ ਸਿੱਖਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਗੁਰੂ ਨੇ ਸੁਖਮਨੀ ਪੜ੍ਹਾਈ ਹੋਵੇ, ਜਿਨ੍ਹਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਅੰਮ੍ਰਿਤ ਦੀਆਂ ਦਾਤਾਂ ਦਿੱਤੀਆਂ ਹੋਣ, ਪਿਆਰਿਓ ਕਾਗਜ਼ ਦੇ ਟੁਕੜੇ 'ਤੇ ਜੋ ਮਰਜ਼ੀ ਲਿਖਿਆ ਹੋਵੇ, ਜਿਨ੍ਹਾਂ ਨੂੰ ਬੂੰਦ ਬੂੰਦ ਪਾਣੀ ਦੀ ਦੇ ਕੇ ਸਿੰਜਿਆ, ਮੇਰੇ ਗੁਰੂ ਨੇ ਕਦੀ ਡੁੱਬਣ ਨਹੀਂ ਦੇ। ਭਾਈ ਸਾਹਿਬ ਦੇਖੋ ਕਿਤਨੀ ਡੂੰਘਾਈ ਵਿੱਚ ਗਏ। ਪਾਣੀ ਕਹਿੰਦਾ ਮੈਂ ਤਾਂ ਨਹੀਂ ਡੁੱਬਣ ਦਿੰਦਾ, ਆਪਾਂ ਦੇ ਕੇ ਮੈਂ ਸਿੰਝ ਸਿੰਝ ਕੇ ਪਾਲਿਆ ਹੈ, ਉਹ ਭਲਿਓ ਆਪਣੇ ਪਾਲੇ ਪੁੱਤਰਾਂ ਨੂੰ ਕੌਣ ਮਾਰਦਾ ਹੈ, ਕੌਣ ਡੋਬਦਾ ਹੈ? ਉੱਥੇ ਦੂਜਾ ਪ੍ਰਸ਼ਨ ਕਰਦੇ ਨੇ ਭਾਈ ਸਾਹਿਬ, ਕਹਿਣ ਲੱਗੇ ਪਾਣੀ ਜੇ ਇਸੇ ਲੱਕੜ ਨੂੰ ਚੀਰ ਕੇ ਕਸ਼ਤੀ ਬਣਾਈ ਜਾਏ, ਇਸੇ ਲੱਕੜ ਨੂੰ ਚੀਰ ਕੇ ਬੇੜੀ ਬਣਾਈ ਜਾਏ, ਅਤੇ ਇਸ ਬੇੜੀ ਦੇ ਨਾਲ ਲੋਹਾ ਵੀ ਹੁੰਦਾ, ਇਸ ਬੇੜੀ ਦੇ ਵਿੱਚ ਪੱਥਰ ਵੀ ਰੱਖਿਆ ਜਾਂਦਾ, ਜਿਹੜੇ ਇਕੱਲੇ ਲੋਹੇ ਦੇ ਇੱਕ ਕਿੱਲ ਨੂੰ ਤੂੰ ਤਰਨ ਨਹੀਂ ਦਿੰਦਾ, ਪਰ ਪਤਾ ਨਹੀਂ ਕਸ਼ਤੀ ਨਾਲ ਹਜ਼ਾਰਾਂ ਕਿੱਲ ਜੁੜੇ ਨੇ, ਕਿੰਨੇ ਕੁਇੰਟਲ ਲੋਹਾ ਵਿੱਚ ਪਿਆ ਪੱਥਰ ਪਏ, ਤੂੰ ਫਿਰ ਪੱਥਰ ਅਤੇ ਲੋਹੇ ਨੂੰ ਕਿਉਂ ਤਾਰਨਾ ਹੈ? ਅਤੇ ਅੱਗੋਂ ਪਾਣੀ ਦਾ ਉੱਤਰ ਸੀ, ਇਕੱਲਾ ਲੋਹਾ ਅਤੇ ਪੱਥਰ ਆਵੇ ਜ਼ਰੂਰ ਡੁੱਬੇਗਾ, ਪਰ ਜਿਹੜਾ ਮੇਰੇ ਪਾਲੇ ਦੀ ਸੰਗਤ ਕਰਨ ਲੱਗ ਪਏ ਮੈਂ ਉਹਨੂੰ ਵੀ ਡੁੱਬਣ ਨਹੀਂ ਦਿੰਦਾ। ਭਾਈ ਮਾਂ ਸਿੰਘ ਮੇਰਾ ਪਾਲਿਆ ਹੈ, ਮੇਰੇ ਪਾਲੇ ਦੀ ਸੰਗਤ ਭਾਵੇਂ ਚੌਧਰੀਆਂ ਨੇ ਕੀਤੀ, ਜੇ ਮੇਰਾ ਪਾਲਿਆ ਕਹਿ ਦੇਗਾ ਨਾ ਮੇਰੇ ਕਰਕੇ ਬਖਸ਼ ਦੇ, ਸੱਚ ਜਾਣੀ ਇਕੱਲਾ ਲੋਹਾ ਆਵੇ ਤੇ ਜ਼ਰੂਰ ਡੋਬਾਂਗਾ, ਮੇਰੇ ਪਾਲੇ ਦੇ ਨਾਲ ਤੁਰਨ ਵਾਲਿਆਂ ਨੂੰ ਵੀ ਕਦੀ ਨਹੀਂ ਮੈਂ ਡੁੱਬਣ ਦਿੰਦਾ। ਭਾਈ ਸਾਹਿਬ ਨੇ ਤੀਜਾ ਪ੍ਰਸ਼ਨ ਕੀਤਾ, ਕਹਿਣ ਲੱਗੇ ਪਾਣੀ ਤੈਨੂੰ ਪਤਾ ਹੈ ਕਿ ਇਸ ਅੱਗ ਦੇ ਵਿੱਚ, ਇਸ ਲੱਕੜ ਵਿੱਚ ਅੱਗ ਹੈ, ਇਹ ਪੂਰੀ ਦੀ ਪੂਰੀ ਅੱਗ ਨਾਲ ਭਰੀ ਪਈ ਏ, ਅਤੇ ਅੱਗ ਤੇਰਾ ਵਿਰੋਧੀ ਤੱਤ ਹੈ, ਪਾਣੀ ਦਾ ਵਿਰੋਧੀ ਹੈ ਤੱਤ ਅੱਗ, ਕੀ ਤੈਨੂੰ ਪਤਾ ਨਹੀਂ ਲੱਕੜ ਪੂਰੀ ਅੱਗ ਨਾਲ ਭਰੀ ਹੈ, ਤੂੰ ਆਪਣੇ ਵਿਰੋਧੀ ਨੂੰ ਵੇਖ ਕੇ ਵੀ ਤਾਰੇਗਾ? ਅੱਗੋਂ ਪਾਣੀ ਨੇ ਉੱਤਰ ਦਿੱਤਾ, ਮੈਨੂੰ ਪਤਾ ਹੈ ਜਿਸ ਦਿਨ ਮੈਂ ਸਿੰਜਦਾ ਪਿਆ ਸਾਂ ਇਹਦੇ ਵਿੱਚ ਇਹ ਵਿਰੋਧੀ ਤੱਤ ਪੈਦਾ ਹੋ ਗਿਆ, ਪਰ ਚੇਤੇ ਰੱਖੀ ਭਾਵੇਂ ਪੂਰੀ ਲੱਕੜ ਅੱਗ ਨਾਲ ਭਰੀ ਏ, ਮੈਂ ਇਹਦੀ ਅੱਗ ਨਹੀਂ ਦੇਖਦਾ, ਮੈਂ ਆਪਣਾ ਬਿਰਧ ਦੇਖਣਾ, ਮੈਂ ਤਾਂ ਵੀ ਪਰਦੇ ਪਾ ਕੇ ਇਹਨੂੰ ਪਾਰ ਜ਼ਰੂਰ ਕਰਾਂ। ਹੁਣ ਧਿਆਨ ਦਿਆ ਜੇ ਪਿਆਰਿਓ, ਖਿੰਨ ਖਿੰਨ ਵਿੱਚ ਖੌਮੇ ਫੁੰਕਾਰੇ ਮਾਰ ਦੀਏ, ਗੁਰੂ ਅਤੇ ਖੌਮੇ ਦਾ ਸੁਮੇਲ ਕਿੱਥੇ? ਜੇ ਪਾਣੀ ਦਾ ਅਤੇ ਅੱਗ ਦਾ ਸੁਮੇਲ ਨਹੀਂ, ਮੈਂ ਅਤੇ ਤੂੰ ਦਾ ਸੁਮੇਲ ਕਿੱਥੇ? ਨਾਮ ਅਤੇ ਮਾਨ ਦਾ ਸੁਮੇਲ ਕਿੱਥੇ? ਹਮ ਅਤੇ ਤੁਮ ਦਾ ਸੁਮੇਲ ਕਿੱਥੇ? ਨਹੀਂ, ਗੁਰੂ ਬਖਸ਼ਿੰਦ ਹੈ, ਜੇ ਲੱਕੜ ਵਿੱਚ ਪਈ ਹੋਈ ਅੱਗ ਨੂੰ ਦੇਖ ਕੇ ਪਾਣੀ ਪਰਦੇ ਪਾ ਕੇ ਤਾਰ ਦਿੰਦਾ, ਸਿੱਖਾਂ ਤੂੰ ਭਾਵਨਾ ਨਾਲ ਆਈ, ਜੇ ਗੁਰੂ ਨੇ ਤੈਨੂੰ ਪਾਲਿਆ ਤੇਰੇ ਔਗਣਾਂ 'ਤੇ ਪਰਦੇ ਪਾ ਕੇ ਵੀ ਤੈਨੂੰ ਤਾਰੇਗਾ। ਭਾਈ ਗੁਰਦਾਸ ਨੇ ਅਗਲਾ ਸਵਾਲ ਕੀਤਾ, ਕਹਿਣ ਲੱਗੇ ਤਾਂ ਚਲੋ ਠੀਕ ਹੈ, ਤੂੰ ਆਪਣੇ ਪਾਲੇ ਨੂੰ ਤਾਰਨਾ ਹੈ ਪਾਣੀ, ਤੂੰ ਆਪਣੇ ਪਾਲੇ ਹੋਏ ਦੀ ਸੰਗਤ ਕਰਨ ਵਾਲੇ ਵੀ ਤਾਰ ਦੇਣਾ, ਤੂੰ ਆਪਣੇ ਪਾਲੇ ਦੇ ਵਿੱਚ ਪਈ ਹੋਈ ਅੱਗ ਨੂੰ ਵੀ ਪਰਦੇ ਪਾ ਕੇ ਢੱਕ ਦੇਣਾ, ਪਰ ਮੈਨੂੰ ਇੱਕ ਗੱਲ ਦੱਸ, ਚੰਦਨ ਨੂੰ ਕਿਉਂ ਡੋਬਣਾ ਹੈ? ਕਿਉਂਕਿ ਲੱਕੜ ਦੇ ਵਪਾਰੀਆਂ ਨੂੰ ਪਤਾ ਹੈ ਜਦੋਂ ਚੰਦਨ ਖਰੀਦਣ ਜਾਂਦੇ ਨੇ ਤੇ ਉਸ ਚੰਦਨ ਦੇ ਟੁਕੜੇ ਨੂੰ ਪਾਣੀ ਵਿੱਚ ਪਾ ਕੇ ਦੇਖਿਆ ਜਾਂਦਾ ਹੈ, ਜੇ ਲੱਕੜ ਡੁੱਬ ਜਾਏ ਤੇ ਲੱਕੜ ਅਸਲੀ, ਜੇ ਚੰਦਨ ਤਰ ਜਾਏ ਤੇ ਉਸ ਚੰਦਨ ਉੱਤੇ ਉਂਗਲ ਉਠਾਈ ਜਾਂਦੀ ਹੈ ਇਹ ਅਸਲੀ ਚੰਦਨ ਨਹੀਂ। ਕਿਉਂਕਿ ਅਸਲੀ ਅਗਰ ਜੋ ਹੈ ਚੰਦਨ ਉਹ ਪਾਣੀ ਵਿੱਚ ਡੁੱਬਦਾ ਹੈ। ਕਹਿਣ ਲੱਗੇ ਜੇ ਆਪਣੇ ਪਾਲਿਆਂ ਨੂੰ ਤਾਰਨਾ ਤੇ ਚੰਦਨ ਨੂੰ ਕਿਉਂ ਡੋਬਣਾ? ਕਹਿਣ ਲੱਗੇ ਚੰਦਨ ਵੀ ਮੈਂ ਪਾਲਿਆ, ਜੇ ਮੈਂ ਡੋਬਾਂ ਨਾ ਮੇਰੇ ਪਾਲੇ ਤੇ ਲੋਕ ਉਂਗਲ ਚੁੱਕਣਗੇ, ਬਾਜ਼ਾਰ ਵਿੱਚ ਇਹਦੀ ਲੋਕ ਬਦਨਾਮੀ ਕਰਨਗੇ। ਮੈਂ ਡੋਬਦਾ ਇਸ ਕਰਕੇ ਨਹੀਂ ਕਿ ਇਹਨੂੰ ਮਾਰਨਾ ਚਾਹੁੰਦਾ, ਮੈਂ ਡੋਬਣਾ ਚਾਹੁੰਦਾ ਮੇਰੇ ਪਿਆਰੇ ਦੀ ਬਾਜ਼ਾਰ ਵੀ ਜਾ ਕੇ ਕੀਮਤ ਪੈ ਜਾ। ਕਹਿੰਦੇ ਨੇ ਜਦੋਂ ਮੇਰਾ ਸਿੱਖ ਸਿੱਧਕ ਕਮਾਉਂਦਾ ਹੈ ਨਾ, ਲੋਕਾਂ ਦੀ ਨਜ਼ਰ ਵਿੱਚ ਡੁੱਬਦਾ ਹੈ, ਜਿਹਦੀ ਖੋਪੜੀ ਉਤਰ ਗਈ, ਜਿਹਦਾ ਸੀਸ ਚੀਰ ਦਿੱਤਾ ਗਿਆ, ਕਹਿਣ ਲੱਗੇ ਨਹੀਂ ਡੁੱਬਦਾ ਹੋਏ, ਅਸਲ ਵਿੱਚ ਇਸ ਕਰਕੇ ਭਾਣੇ ਵਾਪਰਦੇ ਨੇ ਕਿ ਦੁਨੀਆ ਨੂੰ ਪਤਾ ਲੱਗ ਜਾਏ ਇਹਦੇ ਕੋਲ ਕਿੰਨੀ ਕੁ ਸ਼ੁੱਧਤਾ ਹੈ, ਕਿੰਨਾ ਕੁ ਅੰਦਰੋਂ ਟਿਕਿਆ ਹੈ। ਭਾਈ ਗੁਰਦਾਸ ਨੇ ਬਚਨ ਕਹਿ ਕਹਿਣ ਲੱਗੇ ਪਾਣੀ ਕਾਠ ਨਾ ਡੋਬਈ ਪਾਲੈ ਦੀ ਲੱਜੈ, ਸਿਰ ਕਰ ਵੱਤ ਚੜਾਏ ਕਹਿ ਸਿਰ ਚੜਿਆ ਭੱਜੈ, ਪੇਟੈ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ, ਲੋਹੈ ਜੜੀਐ ਬੋਏ ਥਾਂ ਭਾਰ ਪਰੈ ਨਾ ਧੱਜੈ। ਨਾਲ ਬਚਨ ਕੀਤਾ ਚੰਦਨ ਡੋ ਅਗਰੈ ਡੋਬੈ ਜਾਨ ਕਹਿ ਨਿਰਮੋਲਕ ਧੱਜੈ, ਮਣਾ ਤੂੰ ਛੱਡ ਦੇ ਮਨ ਦੀਆਂ ਚਤੁਰਾਈਆਂ, ਗੁਰਮੁਖ ਮਾਰਗ ਚੱਲਣਾ ਛੱਡ ਸੱਜੈ ਖੱਬੈ, ਇੱਧਰ ਉੱਧਰ ਝਾਕਣਾ ਛੱਡ ਦੇ ਤੂੰ ਗੁਰੂ ਦੇ ਮਾਰਗ 'ਤੇ ਚੱਲ ਪੈ। ਦੇਖੋ ਪਿਆਰਿਓ ਚੋਜੀ ਪ੍ਰੀਤਮ ਥੱਲੇ ਉਤਰੇ ਨੇ, ਆਪਣੀ ਸੁਰਤ ਨੂੰ ਕਦੀ ਉਸ ਧਰਤੀ 'ਤੇ ਲਿਜਾ ਕੇ ਦੇਖੋ। ਅੱਜ ਸਿੱਖ ਸ਼ਹੀਦ ਪਏ ਨੇ, ਖੂਨ ਨਾਲ ਲੱਤ ਪੱਤ ਨੇ, ਹਜ਼ੂਰ ਕਿਰਪਾਲੂ ਥੱਲੇ ਉਤਰਦੇ ਨੇ, ਅੱਜ ਆਪਣੇ ਗਲ ਵਾਲਾ ਪਰਨਾ ਲਿਆ ਹੈ, ਪੁੱਤਰ ਦਾ ਚਿਹਰਾ ਨਹੀਂ ਢੱਕਿਆ, ਇੱਕ ਇੱਕ ਸਿੱਖ ਦੇ ਚਿਹਰੇ ਨੂੰ ਪਹਿਚਾਣਦੇ ਪਏ ਨੇ। ਅਤੇ ਸ਼ਬਦ ਵਰਤਣੇ ਸ਼ੁਰੂ ਕੀਤੇ, ਇਹ ਮੇਰਾ 10,000, ਇਹਦਾ ਮਤਲਬ ਇਹ ਕਵੀ ਸੰਤੋਖ ਸਿੰਘ ਨੇ ਲਿਖਿਆ ਕਿ ਜਿੰਨੇ ਕਦਮ ਕੋਈ ਅੱਗੇ ਹੋ ਕੇ ਲੜਿਆ ਹੈ, ਇਕੱਲੇ ਕਦਮ ਨਹੀਂ, ਅਸਲ ਵਿੱਚ ਉਸ ਜ਼ਮਾਨੇ ਵਿੱਚ ਇਹ ਖਿਤਾਬ ਹੁੰਦੇ ਸਨ, 10,000, 20,000, 5,000, 30,000, ਨਵਾਬ, ਚੌਧਰੀ, ਜਾਗੀਰਦਾਰ, ਮੇਰੇ ਸੱਚੇ ਪਾਤਸ਼ਾਹ ਉਤਰੇ, ਇੱਕ ਇੱਕ ਸਿੱਖ ਨੂੰ ਦੇਖ ਕੇ ਕਹਿਣ ਲੱਗੇ ਇਹ ਮੇਰਾ 20,000, ਇਹ ਮੇਰਾ 30,000, ਇਹ ਮੇਰਾ 10,000, ਕਿਸੇ ਨੂੰ ਕਿਹਾ ਮੇਰਾ ਮੁਲਤਾਨ ਦਾ ਨਵਾਬ, ਮੇਰਾ ਕਸ਼ਮੀਰ ਦਾ ਹਾਕਮ, ਮੇਰਾ ਦਿੱਲੀ ਦਾ ਸਮਰਾਟ। ਕਹਿੰਦਿਆਂ ਕਹਿੰਦਿਆਂ ਪਿਆਰਿਓ ਅੱਜ ਚੋਜੀ ਪ੍ਰੀਤਮ ਦੇ ਨੇਤਰ ਛਲਕੇ ਸਨ, ਕਿਉਂਕਿ ਜਦੋਂ ਕੋਈ ਪਰਤ ਕੇ ਘਰ ਆਉਂਦਾ ਹੈ ਨਾ, ਰੁੱਸਿਆ ਹੋਇਆ ਘਰ ਆਵੇ ਤਾਂ ਸੱਚ ਜਾਣਿਓ ਫਿਰ ਗਿਲੇ ਨਹੀਂ, ਰੁੱਸੇ ਹੋਏ ਘਰ ਆਉਣ 'ਤੇ ਅੱਖਾਂ ਹੀ ਛਲਕਦੀਆਂ। ਹਜ਼ੂਰ ਤੁਰੇ ਜਾਂਦੇ ਨੇ, ਅੱਜ ਬੈਠਾ ਹੈ ਭਾਈ ਮਾਨ ਸਿੰਘ ਜ਼ਮੀਨ 'ਤੇ ਡਿੱਗਾ, ਚਿਹਰਾ ਖੂਨ ਨਾਲ ਲੱਥ ਪੱਥ ਹੈ, ਸਵਾਸ ਚੱਲਦੇ ਨੇ, ਅਤੇ ਇੱਕ ਅੰਦਰੇ ਅੰਦਰ ਬੇਨਤੀ ਕਰਦਾ ਚੋਜੀ ਪ੍ਰੀਤਮਾ, ਸਵਾਸ ਪੂਰੇ ਖੋਣ ਤੋਂ ਪਹਿਲਾਂ ਇੱਕ ਵਾਰ ਆਪਣੀ ਗੋਦ ਦਾ ਪਿਆਰ ਦੇ ਦੇ, ਇੱਕ ਵਾਰੀ ਤੁਸੀਂ ਸਾਨੂੰ ਵਿਖਾਓ, ਮੈਂ ਤੁਹਾਡੇ ਚਰਨਾਂ ਵਿੱਚ ਹੱਥ ਜੋੜਾਂ, ਮੈਂ ਆਪਣੇ ਖੂਨ ਨਾਲ ਤੇਰੇ ਚਰਨ ਧੋ ਕੇ ਮਾਫ਼ੀ ਮੰਗਾਂਗਾ, ਤੂੰ ਸਾਨੂੰ ਬਖਸ਼ ਦੇ। ਭਾਈ ਵੀਰ ਸਿੰਘ ਲਿਖਦੇ ਨੇ ਮੌਤ ਅਤੇ ਗੁਰੂ ਦੋਨਾਂ ਦੀ ਇੰਤਜ਼ਾਰ ਹੈ, ਮੌਤ ਪਹਿਲਾਂ ਆਉਂਦੀ ਹੈ ਕਿ ਸਿੱਖ ਪਹਿਲਾਂ ਗੁਰੂ ਪਹਿਲਾਂ ਆਉਂਦਾ ਹੈ। ਇੱਕ ਗੱਲ ਬਾਣੀ ਪੜ੍ਹਨ ਵਾਲੇ ਚੇਤੇ ਰੱਖਿਓ, ਸਿੱਖਾਂ ਦੇ ਪਰਨ ਬੜੇ ਅਜੀਬੋ ਗਰੀਬ ਜੇ। ਅਸੀਂ ਆਮ ਤੌਰ 'ਤੇ ਸ਼ਬਦ ਵਰਤਨੇ ਹਾਂ ਕਿ ਇਦੂ ਚੰਗਾ ਇਸ ਬੇਅਦਬੀ ਨਾਲੋਂ ਚੰਗਾ ਤਾਂ ਮਰ ਜਾਣਾ ਚਾਹੀਦਾ ਹੈ, ਪਰ ਇੱਥੇ 72 ਸਾਲ ਦਾ, 75 ਸਾਲ ਦੇ ਕਰੀਬ ਬਾਬਾ ਦੀਪ ਸਿੰਘ ਕਹਿੰਦੇ ਨੇ ਮੈਂ ਨਹੀਂ ਓਨੀ ਦੇਰ ਤੱਕ ਮਰਨਾ ਗੁਰੂ ਰਾਮਦਾਸ, ਜਿੰਨੀ ਦੇਰ ਤੱਕ ਤੇਰੇ ਦਰਵਾਜ਼ੇ ਵਿੱਚ ਮੈਂ ਸ਼ੀਸ਼ ਨਾ ਭੇਟਾ ਕਰ ਦੇਵਾਂ। ਕਿਹੋ ਅਜੀਬੋ ਜਿਹਾ ਕਰਮ, ਕਿਹੋ ਅਜੀਬ ਪਰਨਖ ਹੈ। ਇੱਥੇ ਖੋਪੜੀ ਉਤਰੀ ਹੈ ਅਤੇ ਸਿੱਖ ਦੀ ਖੋਪੜੀ ਉਤਰੀ ਖੂਨ ਨਾਲ ਭਿੱਜਾ ਹੈ, ਅਤੇ ਅੱਗੋਂ ਨਵਾਬ ਨੂੰ ਕਹਿੰਦਾ ਜ਼ਕਰੀਆ ਖਾਂ ਮੈਂ ਓਨੀ ਦੇਰ ਤੱਕ ਇੱਥੋਂ ਨਹੀਂ ਜਾਣਾ ਸਰੀਰ ਵਿੱਚੋਂ ਜਿੰਨੀ ਦੇਰ ਤੱਕ ਮੈਂ ਆਪਣੀ ਜੁੱਤੀ ਅੱਗੇ ਲਾ ਕੇ ਤੈਨੂੰ ਨਹੀਂ ਲਿਜਾਂਦਾ। 22 ਦਿਨ ਖੋਪੜੀ ਤੋਂ ਬਿਨਾਂ ਜਿੰਦਾ ਰਿਹਾ ਗੁਰੂ ਕਾ ਲਾਲ, 22 ਦਿਨ। ਅਸੀਂ ਕੇਵਲ ਇੱਕ ਸ਼ਬਦ ਕਹਿ ਕੇ ਕਹਿੰਦੇ ਨੇ ਜਿਨ੍ਹਾਂ ਖੋਪੜੀਆਂ ਉਤਰਵਾਈਆਂ, 22 ਦਿਨ ਖੋਪੜੀ ਤੋਂ ਬਿਨਾਂ, 21 ਦਿਨ ਜ਼ਕਰੀਏ ਦੀ ਮੌਤ ਹੋਈ ਅਤੇ 22 ਦਿਨ ਭਾਈ ਤਾਰੂ ਸਿੰਘ ਨੇ ਕਿਹਾ इशनान कराओ, मैं गुरु गोबिंद सिंह की गोद भी चला। सिख का परन बड़ा अजीब है, एक पासे मौत दूजे पासे कलगी वाला चोजी प्रीतम, खे दाता मौत तो पहला तू पहुंच जा। अज मेरे खजूर जा कोल पहुंचे, देखिया चेहरा सारा खून नल भिजा सी, देड़ा दाड़ा खून नल भिज के जमीन दी मिट्टी रेता सारी खून नल जमी पई है। हजूर ने देखिया नबज चलदी पई है, कृपालू दातार जी ने अपनी गोद बनाई। प्यारियो शीस भाई महा सिंह जी का अपनी गोद विच टिका लिया, नेत्र छलके अपने परने नाल अपने गल विच पाए हुए बस्तर नाल भाई साहब के चेहरे नू चंगी तरह पूंजिया, उन्हां दे दाड़े नू साफ कीता, पहचान के कह लगे मेरा महा सिंह। प्यारे कागज विच लिखिया तू साडा गुरु नहीं, असी तेरे सिख नहीं, पर गुरु दा अंदर कह रहा मेरा महा सिंह। ते कोल खलोते ने एक बचन किया, ये वैसे किसी किताब विच लिखत नहीं, एक कमाई वाले सज्जन ने बचन कहे सन। कोई जरूरी नहीं जो लिखत विच है उन्हूं मनिए, मनना चाहिदा है, पर जिहड़ा सुरत विच दाता घटा देंदा वह लिखतां विच नहीं जे हुंदा। वह करनी वाले कह रहे सन कि जदों भाई मां सिंह जी नूं गोद विच लिया ते एक एक सिख नूं पहचान के जदों असीसां दित्तियां, किसी ने शब्द किया सच्चे पातशाह ये वह ने जेड़े लिख के दे गए सन कि तू साडा गुरु नहीं, असी तेरे सिख नहीं, गोदी विच पिया होया मां सिंह अजे सुरत नहीं। हजूर ने उच्ची आवाज विच कहा प्यारियो एक पास्यों टुटी सी दूजे पास्यों नहीं, ये शब्द नूं समझियो। कहन लगे ये वो ने जेड़े लिख के दे गए तोड़ के चले गए टुटी वाले ने। साहब कहन लगे एक पास्यों टुटी सी दूजे पास्यों नहीं, कहन लगे ये अर्थ की एक पास्यों टुटी दूजे पास्यों नहीं। कहन लगे कागज उत्ते इन्ना लिख के दिता तू साडा गुरु नहीं, असी तेरे सिख नहीं, मैं तो नहीं लिख के दिता, तुसी मेरे सिख नहीं ते मैं तुहाडा गुरु नहीं। एक पास्यों टुटी है दो पास्यों नहीं, जे दवली टुट जाए ते किते था नहीं, दसो कागज विच इन्ना दे लिखत है, मेरी लिखता विच है ही नहीं, ये मेरे ने मैं इन्हां दा वां। इन्नी देर नूं भाई मां सिंह जी दे नेत्र खुले, नेत्र खुले बुल फरके देखिया मेरा चोजी प्रीतम कलगी वाला हाथ जुड़ गए कंबदे हाथ ने। मेरे सतगुरु सच्चे पातशाह जी दे नेत्रां विचों निकलिया नीर, भाई मां सिंह जी दे चेहरे उत्ते दो तुपके पहे। हुण इहनूं पत्थर समझ के ना पा मनीए प्यारियो, जदों भाई मां सिंह ने देखिया हजूर नूं कंबदे हुए हाथ ने, हजूर कुट के सीने नाल ला के मुख बुल्लां विच्चों आवाज नहीं निकलदी, कहिंदे ने मेरे महा सिंह महान पुत्तर तू कुछ बोल, की कहना चाहना है मैनू। उधर नेत्र सेजल, इत्थे भाई वीर सिंह कहिंदे ने ओ गुरु के सिखा देख जेड़े बेदावा लिख के दे गए, बेदावे वालिया नाल इन्ना कु प्यार करदा चोजी प्रीतम, ते जेड़े दावा करके कहिंदे ने तू साडा गुरु ते असी तेरे सिख, उन्हां नूं किन्ना कु सीने नाल लाए। हजूर ने कहा मां सिंह नेत्र खोलो कुछ मंगो, हाथ जोड़ के क्या दाता उस मनहूस कागज नूं पाड़ दे, टुट्टी गंढ लै असी भुल गए सां, सानू बख्श लै, मेर कर सानू अपना बना लै। हजूर ने इत्थे बचन कहे, प्रिंसीपल गंगा सिंह लिखदे ने हजूर सिर ते हथ रख के कहिंदे मां सिंह सूरमियां दा वासा कर्मखंड विच हुंदा है, कर्मखंड विच पहुंचे हो मेरे लाल, क्योंकि कर्मखंड तो अगला खंड है सचखंड। आपनू पता होवे पंज खंडा दियां बाकी तीन खंडा दी एक एक पौड़ी है, कर्मखंड ते सचखंड केवल एक पौड़ी विच है, धर्मखंड दी एक पौड़ी है, ज्ञानखंड दी वक्री पौड़ी है, शर्मखंड दी वक्री है, पर कर्मखंड ते सचखंड इक्को पौड़ी विच ने, क्योंकि सचखंड नसीब ही उन्हां नूं हुंदा जिहड़े कर्मखंड दे वासी हुंदे, बख्शिश दे पात्र। उत्थे दो पौड़ियां नहीं। कहन लगे भाई महा सिंह के अपने नेत्र खोल, तू कर्मखंड दा वासी है ते कर्मखंड विच रहिंदे ने, तिथे जोध महाबल सूर तिन मैं राम रहा भरपूर जोधे सूरमे कर्म खंड विच ने देख तू सच खंड विच पैर पा मेरे लाल अगों खत जोड़ के शब्द सन दातार सच खंड पुछया सच खंड दे दरवाजे बंद कहन लगे दरवाजे ता सच खंड दे खुले ने पर उत्ते लिखया है सामने एक फटी लगी है जिदे ते लिखया तू साडा गुरु नहीं असी तेरे सिख नहीं दरवाजे ता बंद नहीं पर किरपा कर इस तख्ती नू तोड़ दे इस कागज़ नू पाड़ दे हजूर किरपालू दे चरना विच जुड़ के उस वेले एक बेनती कह रहा सी कि मेरे दाता जी राख लिखो खम ते बिगरी सानू बचा लै उस वेले शब्द कह रहे सन रामैया खौ बारक तेरा काहे ना खंडस अवगुण मेरा उदो शब्द कह रहे सन कि किरपा करो दीन के दाते मेरा गुण अवगुण ना विचारो कोई माटी का क्या धोप है स्वामी मानस की गत एक ही तुसी किरपा करो सानू बचा लो हजूर फिर कहिंदे ने मां सिंह होर कुछ मंग कह लगा कुछ नहीं बस टुटी हुई गंढ लो इत्थे मैं गुरु अर्जुन साहब का शब्द पढ़ रहा सा बिल्कुल भाई साहब मानो शब्द की व्याख्या पै कर दे हजूर अज कह रहे ने कि पिता किरपाल आग्या एकीनी बारक मुख मांगे सो देना जो मेरे बच्चे तू मंगे तेरा मुंह मंगया तेनू मिलेगा ते उस बच्चे दी अरदास की कह कहन लगे पिता किरपाल आग्या एकीनी बारक मुख मांगे सो देना नानक बारक दर्श प्रभ चाहें मोहे हिरदय बसें नित चरना अखीर दी जोदड़ी सी सच्चे बादशाह साडी टुट्टी गंढ लै मेरे साहब ने तीन शब्द कह महा सिंह कागज बाहर कढ़िया करके पुरजा पुरजा हवा विच उड़ा के कह लगे महा सिंह टुट्टी सो नखुट्टी दूजा शब्द क्या टुट्टी सो नखुट्टी तीजा शब्द फिर क्या के टुट्टी सो नखुट्टी अजे भाई महा सिंह शुक्र वास्ते शब्द ही वरदे पैसन सच्चे पातशाह तेरे चरना तो बलिहार जिन्हें परत के फिर सीने नाल सानू लाया ते किरपालू ने कुट के सीने नाल ला के क्या महा सिंह मेरे लाल तन सिखी दूजा शब्द फिर क्या तन सिखी तीजी वरी क्या तन सिखी एहो जिहा सीने नाल लाया भाई महा सिंह दा सवास ही गुरु के सीने विच चला गया प्यारियो भाई महा सिंह जी का अंतला सवास गुरु गोबिंद सिंह जी की गोद विच आया हजूर ने गोदी विच पै होए दे मस्तक नू चुमिया सीने न लाया इत्थे मैं एक अर्ज करना हुना वाह गुरु के लाल पुत्रां नू अंतला समा वो नसीब नहीं होया प्यारियो पंज घर दे जी एक हफ्ते भी चले गए 22 दिसंबर ते 27 दिसंबर कितने कु दिन बांदे ने दो वड्डे साहिबजादे दो छोटे लाल ते माता गुजरी जी पंजां विच्चों किसे नू ना अपने खत्थी इशनान कराया ना अपने हत्थी चिखा चुनिया ना अपने खत्थी लांबू लाया खबरें ही मिलियां के गुरु गोबिंद सिंह तुहाडे लाल शहीद हो गए पर प्यारियो कैसे भागा वाले ने खदराने दी ढाब ते डिगे हुए गुरु के लाल शहीद जिन्हां नू चौके भी सीने न लाया अपने हत्थी खफन भी पाए ते केवल यही नहीं जदों चिखा चिणी ते उस चिखा नू लांबू भी मेरे कलगी वाले ने लाया ओ मुकत ने इन्नी देर नू माई भागो दे कोल गए सहकदी पई सी ते शब्द इन्ने अखीर ते कह सच्चे पातशाह बख्श दई भुलिया पुत्रां नू बख्श दई घरों दूर गया पुत्रां नू बख्श दई तेरे जिहड़े बच्चे चले गए हजूर ने कहा नहीं कल्ले बख्शे नहीं ये मुक्त हो गए ने असल विच उदों बीबी भागो दे शब्द नाल कहा कल्ले बख्शे नहीं ये मुक्त हो गए ने सदा लई मुक्त हो गए ने ते इस थां ते अस्थान बन गया मुक्त सर ते अज भी जदों सिख उत्थे जा के मथा टेकदा ते बेनती करदा टुटियां गंढण वालिया किरपा कर साडी टुट्टी गंढ लै प्यारियो केवल असी मुकतसर की गल करने हैं मैं इत्थे एक अर्ज करनी चाहना हाँ हो सकता कईयां नूं पाए ना, उन्होंने तो कागज़ ते लिख के दिता ते अखीर ते सीने ते फट खा खा के अपने खून नाल धो के रख दिता, वो कागज़ ही खून नाल धो दिता। ते जेड़ा अज अपने मुँह ते लिख के तुरदा है होवे कहाए सिख, ते केस कतल करके कह मैं गुरु गोबिंद सिंह दा सिख। प्यारिया उन्हां ते कागज़ ते लिख के दिता, तू तो मुँह ते लिख के चल पिया है कि तू मेरा गुरु नहीं ते मैं तेरा सिख। केसां दी बेदबी करदे आ, मेरी बेनती है केवल इस करके नहीं, तुसी मैनूं बहुत चंगा कहो, मैं तुहानूं मिठियां गल्लां सुना जा। आखिर इतिहास तवारीख जिंदगी कमाण वास्ते है। जदों माँ भैणे बीबीए तू शीशे सामने खलो के केसां दी बेदबी करनी है, असल विच गुरु गोबिंद सिंह नूं लिख के देनी पई है मैं तेरी धी नहीं ते तू मेरा गुरु, मैं तेरी बच्ची नहीं तू मेरा बाप नहीं। जदों तेनू रब ने इन्ना धन पदार्थ दिता, शाम नू दारू दी बोतल खोल के डका डक करके दारू पीना है, सच जानी तू रोज लिख के देना है कि गुरु गोबिंद सिंह तू मेरा गुरु नहीं ते मैं तेरा सिख नहीं। अज जुड़ गुरु गोबिंद सिंह दे चरणा विच, तेनू सीने विच तीर खान लई नहीं कहिंदे, तेनू पुरजा पुरजा कट के मरन लई नहीं कहिंदे, सिर्फ तू चरण पकड़ के कह दे दाता उन्हां दी तां कुछ महीने टुटी ते कुछ दिनां विच गंढी गई, मैं तां करोड़ां जन्मां दा टुटिया होया, मेरी टुटी गंढ लै, मैनू विछड़े नूं अपने चरणा विच मिला लै। मैं शुरुआत कीती सी विछोड़ा सब तो वड्डा दुख है, रब करे कि किसे दा गुरु तो विछोड़ा ना पै जाए। जे विछड़िया है इस जन्म विच आ जा, चरण पकड़ लै बख्शिया जाएगा, ते जे ना मन्यो फिर गुरु अमरदास दी पौड़ी चेते रखी, जे को गुर ते वेमुख होवे बिन सतगुर मुक्त ना पावे, पावे मुक्त ना होर था कोई, पुछो बिबेकियां जाए अनेक जूनी परम आवे, बिन सतगुर मुक्त ना पाए। ये केवल गाउण लई नहीं, ये समझण वास्ते सी, टुटी गंढाण वास्ते सी। जे को गुर ते वेमुख होवे बिन सतगुरु मुक्त ना पावे, पावे मुक्त ना होर था कोई, पुछो विवेकियां जाए अनेक जूनी परम आवे, बिन सतगुरु मुक्त ना पाए। फिर किते टुटी होवे ते कहिंदे ने फिर मुक्त पाए लाग चरनी, ते गुरु ये नहीं कहिंदा जा भाजा मेरे घरों, कहिंदे ने आ पुत्तर जे आ गए हैं फिर मुक्त पाए लाग चरनी। सतगुरु शब्द सुनाए कह नानक विचार, देखो बिन सतगुर मुक्त ना पाए। प्यारे आओ जे भाई मां सिंह दे खून नू प्यार कर दियो, जे टुटी गंढन वाले वीरां नू प्यार कर दियो, ते एक तां अपने अंदरों जुड़न दा यतन करिए, बाहरों भी जुड़िए बाणी करके, अंदरों जुड़िए बाणी करके। हुण असीं प्रश्न करने आ, बच्चे साडे केश क्यों, कृपाण क्यों, कड़ा क्यों, कशहरा क्यों? असीं यतन करने आ कि उन्हां नू समझाने आ, उदाहरणा दे के मैं सिर्फ दो चार मिनट तुहाडे लैणे ने। केस इस करके, कंघा इस करके, प्रोफेसर पूरन सिंह अलबेला कवि, भगत पूरन सिंह नहीं प्रोफेसर पूरन सिंह, उन्हूं किसे ही पुछया कृपाण पाई केस रखे इन्हां दे अर्थ की, वह कहन लगे सुहागण तुरी जांदी है, हाथ भी चूड़ा पाया है, केसां विच मांग विच संदूर पिया है, उन्हूं रोक के पुछ लै संदूर दे अर्थ की। सुहागन ने मांग विच संदूर पाया, तू पुछे अर्थ की? इहदे अर्थ इक्को ने, इहदे सिर दा साईं इहदे सिर ते खलोता है, मेरे केस ते ककार, कहिंदे ने मेरा गुरु गोबिंद सिंह मेरे सिर ते खलोता, मैं खसम वाला हाँ। संदूर केवल असर अर्थ करदा है कि मेरे सिर ते मेरा खसम है। आओ गुरु के प्यारिओ, तन गुरु गोबिंद सिंह जी दे चरणां नाल जुड़िए, ते अंदरों भी जुड़िए। अज देखो क्यों कौम दी त्रासदी है, बाहरों प्रतीत हुंदे ने जुड़े ने, अंदरों काम ते क्रोध ने थोथियां कीता है। बाबे कबीर ने एक बचन कहा, मैं संपूर्णता इहदे ते करना, कहन लगे सौण दा महीना आया, अंब दी टाणी नूं फल लगे, कुछ फल टाणी नूं चमड़ी करके लगे, छिलके करके लगे, पर अंदरों ओदन टुट गए जिदन तेज हवा चली सी, पर लगे टाणी न रहे। कुछ ऐसे सन जेड़े टाणी नाल भी जुड़े, ਬਾਹਰੋਂ ਵੀ ਛਿਲਕੇ ਕਰਕੇ ਜੁੜੇ ਅਤੇ ਅੰਦਰੋਂ ਵੀ ਜੁੜੇ, ਇੱਕੋ ਟਾਣੀ ਨੂੰ ਦੋ ਫਲ ਲੱਗੇ। ਅਤੇ ਜਿੱਦਣ ਮਾਲੀ ਇਹਨਾਂ ਨੂੰ ਤੋੜ ਕੇ ਲਿਜਾਣ ਆਇਆ, ਪੱਕਿਆਂ ਖੋਇਆਂ ਨੂੰ ਤਾਂ ਟੋਕਰੀ ਵਿੱਚ ਪਾ ਕੇ ਲੈ ਗਿਆ, ਅਤੇ ਜਿਹੜੇ ਅੰਦਰੋਂ ਟੁੱਟੇ ਸਨ ਬਾਹਰੋਂ ਜੁੜੇ ਦਿਸਦੇ ਸਨ, ਉਹਨਾਂ ਦੇ ਰੰਗ ਕਾਲੇ ਪੱਥਰ ਦੀ ਤਰ੍ਹਾਂ ਕਠੋਰ। ਪੁੱਛ ਲਿਆ, ਤੂੰ ਇਹ ਕਿਉਂ ਨਹੀਂ ਤੋੜਦਾ, ਜੁੜੇ ਤਾਂ ਇਹ ਵੀ ਨੇ। ਕਹਿਣ ਲੱਗੇ, ਇਹ ਛਿਲਕੇ ਕਰਕੇ ਜੁੜੇ ਨੇ, ਅੰਦਰੋਂ ਤਾਂ ਉਦਣ ਹੀ ਟੁੱਟ ਗਏ ਸਨ ਜਿੱਦਣ ਤੇਜ਼ ਹਨੇਰੀ ਚੱਲੀ ਸੀ। ਪਿਆਰਿਓ, ਆਓ ਟੁੱਟੀ ਗੰਢਾਈਏ, ਬਾਹਰੋਂ ਵੀ ਜੁੜੀਏ ਬਾਣੇ ਕਰਕੇ, ਅੰਦਰੋਂ ਜੁੜੀਏ ਸੁਰਤ ਕਰਕੇ। ਜੇ ਅੰਦਰੋਂ ਸੁਰਤ ਕਰਕੇ ਜੁੜ ਗਿਓ ਤੇ ਸੱਚ ਜਾਣੀ ਕਦੀ ਟੁੱਟੇਗਾ ਨਹੀਂ, ਤੇ ਜੇ ਨਾ ਟੁੱਟੋ ਫਿਰ ਬਾਬਾ ਜੀ ਕਹਿੰਦੇ ਨੇ, ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂਬ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਮਿਹਰ ਕਰੇ, ਅਸੀਂ ਉਹਨਾਂ ਮੁਕਤਸਰ ਦੇ ਸ਼ਹੀਦਾਂ ਦੀ ਯਾਦ ਨੂੰ ਹਿਰਦੇ ਵਿੱਚ ਸਮੋ ਕੇ ਗੁਰੂ ਕਾ ਅਦਬ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਕੱਲ੍ਹ ਨੂੰ ਧੰਨ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ, ਸੱਚ ਸਿਰਜਣਹਾਰਾ, ਆਪ ਠੰਡਾ ਅਤੇ ਬੈਠਾ ਤੱਤੀ ਤਵੀ 'ਤੇ, ਆਪ ਸ਼ੀਤਲ ਅਤੇ ਸੀਸ ਵਿੱਚ ਗਰਮ ਰੇਤਾ, ਇਹਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ।